महाराज कहन लगे तौल धर्म दया कापूत। कहन लगे भाई सिद्धो असी भी कहने तुसी सियाने बनो, तुसी अपना भी भला करो, दुनिया का भी भला करो, इस तरह लोगों उलझा उलझा के तुसी गलत मार्ग ते पा के सो दुनिया नू गुमराह कर रहे हो। कहने असल विच धरती किसे बलद दे आसरे नहीं खड़ी, ये धर्म रूपी तौला बलद मनो जिहदे आसरे सारी धरती खड़ी। असल विच धरती नू आसरा धर्म दा है। जब तक सृष्टि दे उत्ते नाम है, धर्म है, शुभ कर्म है, उदों तक धरती नू आसरा बनिया होया। जिवें प्रतख बलद गऊ दा पुत्र हुंदा, तिवें इह धर्म रूपी बलद दया रूपी गऊ दा पुत्र है। दया जिहड़ी करनी है ने सारिया श्रेष्ठां तों साधना तों उच्चा ते श्रेष्ठ साधन है दया करनी। दया कपाह संतोख सूत जत गंढी सत वट। महाराज ने दया नूं गुरु घर च बहुत वड्डा मन्निया। तौल धर्म दया का पूत संतोख थाप रख्या जिन सूत। दया करनं दुख हरनं उचनं नाम कीर्तन है। तां महाराज सच्चे पातशाह इस तरीके नाल सिद्धां दी कि तसल्ली करा रहे ने कि असल विच धर्म ही सारिआं नालों श्रोमणी है, धर्म ही सब तों वड्डा है। जदों दुनिया दे अंदरों धर्म मुक्कण लग जांदा है, लोक किरत कण बन जांदे ने, तां उस वक्त सब कुछ मुक्क जांदा है। हुण दूसरे सवाल दा उत्तर महाराज सच्चे पातशाह कहिंदे ने मेरे पास इस ढंग दे नाल उत्तर की दवां तुहानूं, तुसी तां सारी गल नूं न्याणियां वांगू सिद्ध कीता, मैं तुहानूं ज्ञान विच गल सिद्ध कर दित्ती है। दूसरा की है कहने जी बलद, फिर तुसी कहने ये बलद तां चारा खांदा संसारी, धर्म रूपी बलद जिहड़ा है दया दा पुत्र है, ये खांदा की होवेगा फिर, ये कादे नाल प्रबल हो सकदा धर्म। संतोख थाप रखिया जिन सूत। महाराज कहने धर्म रूपी बलद यथा लाभ तथा संतुष्ट, जो मिल गया सो खा लिया। धर्मी पुरुष दे हुण लखण कथन करदे ने, कहने ऐसे अपने नियमां दे उत्ते टिकिया होया संतोख रूपी घा नूं खांदा, भाव धर्मी पुरुष हमेशा संतोख विच सुख शांति पूर्वक तुरे रहिंदे ने, किसे भी मर्यादा का उलंघन नहीं करते। रोज पाठ हुंदा, हर रोज जपजी साहब, संतोख थाप रखिया जिन सूत दा भाव अर्थ किसे नूं की पता, सिर्फ जिन्हां ने पढ़िया होया स्टीक पढ़िया जां कथा सुनी उन्हां नूं पता कि सूत की चारा खाण वाला संतोख रूपी घा नूं खांदा। जिस परमेश्वर ने सारे जगत की मर्यादा भाव प्रबंध नूं उस धर्म रूपी बल दे उपर स्थापन कर रख्या होया। असल विच धर्म ही है जो बन्नी खड़ा सारा कुछ। हुण समुंदर दा अपना धर्म है कि उन्हें अपनी हदबंदी तो बाहर नहीं आना। जे समुंदर अपनी हदबंदी तो बाहर आ जाए, कदे कदे आउंदा, उहदा हुक्म हो गया सुनामी लहरां आईयां, ये हदबंदी तो बाहर आ गया, किन्ना नुकसान हो गया। धरती अपने धर्म विच रहिंदी है, जिवें माता दा बिरद है धर्म है बच्चे की पालना करनी, इस तरह ही धर्म का भी एक निशाना है कि धर्म के नाल संतोख रखद्या होया दया रखद्या होया, दया कपाह संतोख सूत जत गंढी सत वट, एहो जनेऊ जीय का हई ता पांडे कट। तां महाराज कहने संतोख रूप जिहड़ा सूत है ना रस्से नाल ही बज्जिया होया भाव, ਅਤੇ ਜਿਸ ਧਰਮ ਦੇ ਉੱਤੇ ਸਾਰੇ ਜਗਤ ਨੂੰ ਥਾਪ ਰੱਖਿਆ, ਕਿਉਂਕਿ ਸਾਰਾ ਜਗਤ ਧਰਮ ਦੇ ਆਸਰੇ ਹੀ ਖੜਾ ਹੈ। ਦੁਨੀਆਂ 'ਚ ਜਦੋਂ ਧਰਮ ਬਿਲਕੁਲ ਖਤਮ ਹੋਣ ਲੱਗ ਜਾਂਦੇ ਨੇ, ਉਦੋਂ ਧਰਤੀ ਦੇ ਉੱਤੇ ਬਹੁਤ ਕਸ਼ਟ ਆਉਂਦਾ, ਭਚਾਲ ਆਉਂਦੇ ਨੇ, ਭੁੱਖ ਮਰੀ ਪੈ ਜਾਂਦੀ, ਕਿਉਂਕਿ ਅਸਲੀ ਕਿਉਂਕਿ ਧਰਮ ਜਿਹੜਾ ਹੈ ਧਰਮ ਦੇ ਆਸਰੇ ਹੀ ਸਭ ਕੁਛ ਖੜ ਜਾਂਦਾ। ਧਰਮ ਇੱਕ ਵੱਡੀ ਚੀਜ਼ ਹੈ, ਤੋ ਜਦੋਂ ਬੰਦੇ ਦੇ ਅੰਦਰ ਅਗਿਆਨਤਾ ਆਉਂਦੀ ਹੈ ਉਦੋਂ ਬੰਦਾ ਧਰਮ ਨੂੰ ਐਵੇਂ ਮੰਨਦਾ ਕਿ ਧਰਮ ਤਾਂ ਐਵੇਂ ਹੀ ਬਣਾਏ ਹੋਏ ਖਾਮ ਖਾਂ, ਪਰ ਇਸ ਗੱਲ ਨੂੰ ਕੋਈ ਕੋਈ ਸਮਝਦਾ। ਜੇ ਕੋ ਬੁੱਝੈ ਹੋਵੇ ਸਚਿਆਰ, ਜਿਹੜਾ ਕੋਈ ਬੰਦਾ ਇਹ ਭੇਦ ਨੂੰ ਸਮਝ ਲੈਂਦਾ ਨਾ, ਉਹ ਸੱਚੇ ਪਰਮੇਸ਼ਰ ਦਾ ਹੀ ਸਰੂਪ ਹੋ ਜਾਂਦਾ, ਸਚਿਆਰ ਸੱਚ ਦੀ ਪ੍ਰਾਪਤੀ ਵਾਲਾ ਹੋ ਜਾਂਦਾ। ਸਿੱਧਾਂ ਨੇ ਕਿਹਾ ਜਗਤ ਵਿੱਚ ਪਰਮਾਤਮਾ ਨੇ ਕੀ ਰਚਿਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰਾ ਪਰਮਾਤਮਾ ਨੇ ਰਚਿਆ ਜੋ ਸਾਹਮਣੇ ਤੁਹਾਡੇ ਅੱਖਾਂ ਦੇ। ਦੇਖੋ ਬਈ ਜੀਵ ਜਾਤ ਰੰਗਾ ਕੇ ਨਾਵ, ਕਈ ਜੀਵ ਨੇ, ਕਈ ਉਹਨਾਂ ਦੀਆਂ ਅੱਗੇ ਜਾਤੀਆਂ ਨੇ, ਕਈ ਰੰਗਾਂ ਦੇ ਬੰਦੇ ਨੇ, ਕਈ ਨਾਮ ਨੇ ਉਹਨਾਂ ਦੇ, ਅੱਗੇ ਤੋਂ ਅੱਗੇ ਚੀਜ਼ਾਂ। ਇਹ ਜੀ ਦੇਖੋ ਮਨੁੱਖ ਦੇਖਣ ਨੂੰ ਸਾਰੇ ਇੱਕੋ ਲੱਗਦੇ ਨੇ, ਜਾਤਾਂ ਉਸ ਤੋਂ ਵੀ ਜ਼ਿਆਦਾ ਨੇ, ਰੰਗ ਉਦੋਂ ਵੀ ਜ਼ਿਆਦਾ ਨੇ, ਨਾਂ ਉਸ ਤੋਂ ਵੀ ਜ਼ਿਆਦਾ ਨੇ। ਇਸ ਕਰਕੇ ਜੀ ਅਤੇ ਜਾਤੀਆਂ ਬਣਾ ਕੇ ਫਿਰ ਰੰਗਾਂ ਰੰਗਾਂ ਦੇ ਵੱਖੋ ਵੱਖਰੇ ਸਭ ਦੇ ਨਾਂ ਬਣਾਏ ਨੇ। ਕਿੰਨੇ ਦੇਸ਼ ਨੇ ਆਪਾਂ ਵੀ ਜਾਣਦੇ ਹਾਂ ਭਲੀ ਤਰ੍ਹਾਂ, ਪਰਮਾਤਮਾ ਨੇ ਸਾਰਾ ਕੁਝ ਬਣਾਇਆ। ਹੁਣ ਜਿਸ ਵੇਲੇ ਪਰਮਾਤਮਾ ਜੀਆਂ ਦੇ ਮੱਥੇ ਤੇ ਲੇਖ ਲਿਖਦੇ ਨੇ, ਵੱਖੋ ਵੱਖਰੇ ਲੇਖ ਲਿਖਦੇ ਹੋਣੇ। ਮਹਾਰਾਜ ਅਕਾਲ ਪੁਰਖ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਸਭਨਾ ਲਿਖਿਆ ਬੁੜੀ ਕਲਾਮ। ਇਹ ਕਲਮ ਪਰਮਾਤਮਾ ਦੀ ਜਿਹੜੀ ਆ ਨਾ, ਬੁੜੀ ਤੋਂ ਭਾਵ ਇੱਕ ਰਸ ਆਪਣੇ ਆਪ ਹੀ ਚੱਲਦੀ ਆ। ਉਹ ਇਹ ਨਹੀਂ ਕਿ ਫੜ ਕੇ ਕਲਮ ਫਿਰ ਬਹਿੰਦੇ ਨੇ, ਫਿਰ ਉਹ ਇਕੱਲੇ ਇਕੱਲੇ ਲੇਖ ਲਿਖਦੇ ਨੇ। ਉਹ ਕਲਮ ਆਪਣੇ ਆਪ ਹੀ ਸ੍ਰਿਸ਼ਟੀ ਦੇ ਉੱਤੇ ਚੱਲੀ ਜਾ ਰਹੀ ਹੈ। ਜਿਸ ਵੇਲੇ ਹੁਕਮ ਰੂਪੀ ਕਲਮ ਜਿਹੜੀ ਵਗਦੀ ਚੱਲਦੀ ਹੈ, ਉਸ ਵੇਲੇ ਪ੍ਰਤੱਖ ਕਲਮ ਦਵਾ ਤੇ ਤੋਂ ਬਿਨਾਂ ਹੀ ਇੱਕੋ ਵਾਰੀ ਸਭ ਜੀਵਾਂ ਦੇ ਮੱਥੇ ਉੱਤੇ ਲੇਖ ਲਿਖ ਦਿੰਦੇ ਨੇ। ਹੁਕਮੀ ਲਿਖਿਆ ਸਿਰ ਲੇਖ, ਬਿਨ ਕਰਮ ਮਸਵਾਣੀ ਹੈ, ਲਿਖ ਦਾਤ ਜੋਤ ਵਡਿਆਈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਲੇਖ ਜਿਹੜੇ ਪਰਮਾਤਮਾ ਦੀ ਕਲਮ ਆਪਣੇ ਆਪ ਹੀ ਲਿਖਦੀ ਹੈ, ਕਿਉਂਕਿ ਪਰਮਾਤਮਾ ਦੀ ਵਡੱਤਣ ਨੂੰ ਸਮਝੋ, ਵੱਡਾ ਕਿੱਡਾ ਕੁ ਵੱਡਾ ਉਹ ਪਰਮਾਤਮਾ। ਪਰਮਾਤਮਾ ਕੋਈ ਮਨੁੱਖ ਵਰਗਾ ਨਹੀਂ ਹੈ। ਪਰਮਾਤਮਾ ਕੋਈ ਇਹ ਨਹੀਂ ਅੰਦਾਜ਼ਾ ਲਾ ਸਕਦੇ ਇੰਨਾ ਕੁ ਵੱਡਾ, ਉਹਦਾ ਤਾਂ ਅੰਦਾਜ਼ਾ ਹੀ ਨਹੀਂ, ਕਿਉਂਕਿ ਉਹ ਸਰਵ ਵਿਆਪਕ ਪਰਿਪੂਰਨ ਵਾਹਿਗੁਰੂ ਹੈ। ਸੋ ਜਦੋਂ ਪਰਮਾਤਮਾ ਨੇ ਇਹ ਕਲਾਮ ਤੋਂ ਭਾਵ ਬਾਣੀ ਉਚਾਰਨ ਕੀਤੀ ਆ ਨਾ, ਏਕੋ ਹੰਗ ਬਹੁ ਸਿਆਮਾ ਪਰਜਾ ਜਾਏ, ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਤਾਂ ਸਾਰੇ ਜੀਵਾਂ ਦੇ ਉੱਤੇ ਮੱਥੇ ਤੇ ਇੱਕਦਮ ਲੇਖ ਪੈ ਗਿਆ। ਸਭ ਕੁਝ ਪਹਿਲਾਂ ਸ੍ਰਿਸ਼ਟੀ ਤੇ ਇਕੱਠਾ ਹੀ ਬਣਿਆ, ਉਦੋਂ ਬਾਅਦ ਆਪਣੇ ਆਪ ਅੱਗੇ ਅੱਗੇ ਕਿਰਿਆਵਾਂ ਚੱਲਦੀਆਂ ਨੇ। ਇਹ ਜਦੋਂ ਸ੍ਰਿਸ਼ਟੀ ਤੇ ਬਣਿਆ ਸੀ ਤਾਂ ਸਭ ਕੁਝ ਇਕੱਠਾ ਹੀ ਬਣਿਆ ਸੀ, ਉਹਦੇ ਹੁਕਮ ਅਨੁਸਾਰ ਇੱਕਦਮ ਹੀ ਸਭ ਕੁਝ ਪ੍ਰਗਟ ਹੋ ਗਿਆ, ਅਤੇ ਫਿਰ ਉਦੋਂ ਬਾਅਦ ਇਹ ਸਾਰੀਆਂ ਚੀਜ਼ਾਂ ਪ੍ਰਾਰੰਭ ਹੋਈਆਂ ਬਣਨੀਆਂ। ਪਹਿਲਾਂ ਉਹ ਸਾਰਾ ਕੁਝ ਇਕੱਠਾ ਹੀ ਬਣਾਉਂਦੇ ਨੇ, ਉਦੋਂ ਬਾਅਦ ਉਹ ਸ੍ਰਿਸ਼ਟੀ ਦੀ ਫਿਰ ਰਚਨਾ ਹੁੰਦੀ ਹੈ। ਸੋ ਇਸ ਤਰੀਕੇ ਨਾਲ ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਹਿਲਾਂ ਤਿਆਰ ਕੀਤਾ, ਫਿਰ ਪੰਜਾਂ ਨੂੰ ਛਕਾ ਦਿੱਤਾ, ਫਿਰ ਉਹਨਾਂ ਅੱਗੇ ਖੜੇ ਹੋ ਗਏ, ਹੁਣ ਮੈਨੂੰ ਛਕਾਓ, ਫਿਰ ਬਸ ਫਿਰ ਕਿੰਨੇ ਹੀ ਖਾਲਸੇ ਸਾਜ ਦਿੱਤੇ। ਸੋ ਪੁਰਾਤਨ ਪੁਸਤਕਾਂ ਵਿੱਚ ਕਿਸੇ 'ਚ 25,000 ਲਿਖਿਆ, ਕਿਸੇ ਨੇ 80,000 ਦੇ ਕਰੀਬ ਪਹਿਲੇ ਦਿਨ ਸਿੰਘਾਂ ਨੇ ਅੰਮ੍ਰਿਤ ਛਕਿਆ, ਸੰਗਤ ਨੇ, ਫਿਰ ਅੱਗੇ ਤੋਂ ਅੱਗੇ ਉਹ ਸ੍ਰਿਸ਼ਟੀ ਖਾਲਸੇ ਦੀ ਬਣ ਗਈ। ਇਸੇ ਤਰ੍ਹਾਂ ਪਰਮਾਤਮਾ ਦੇਵ ਨੇ ਪਹਿਲਾਂ 5 ਤੱਤ ਰਚੇ ਨੇ, 5 ਤੱਤਾਂ ਤੋਂ ਅੱਗੇ ਸੂਖਮ ਤੱਤ ਬਣ ਕੇ, ਫਿਰ ਸਥੂਲ ਤੱਤ ਬਣ ਕੇ, ਫਿਰ 25 ਪ੍ਰਕਿਰਤੀਆਂ ਬਣ ਕੇ ਇੱਕਦਮ ਸ੍ਰਿਸ਼ਟੀ ਦੀ ਰਚਨਾ ਕਰਕੇ ਅੱਗੇ ਸਾਰਾ ਕੰਮ ਚਲਾ ਦਿੱਤਾ। ਪਹਿਲਾਂ ਉਹਨੇ ਆਪਣਾ ਆਸਰਾ ਦੇ ਕੇ ਸਭ ਚੀਜ਼ਾਂ ਰਚ ਦਿੱਤੀਆਂ ਨੇ। ਆਮ ਤੌਰ ਤੇ ਕੁਐਸਚਨ ਕੀਤਾ ਜਾਂਦਾ, ਪਹਿਲਾਂ ਅੰਡਾ ਬਣਿਆ ਕਿ ਮੁਰਗੀ ਪਹਿਲਾਂ ਬਣੀ? ਇਹ ਬੜਾ ਗੁੰਝਲਦਾਰ ਕੁਐਸਚਨ, ਪਰ ਨਹੀਂ, ਇੱਕੋ ਦਮੀ ਸਭ ਕੁਝ ਬਣ ਗਿਆ। ਪਹਿਲਾਂ ਪਰਮਾਤਮਾ ਨੇ ਜੋ ਬਣਾਇਆ ਆਪਣੀ ਸੱਤਾ ਨਾਲ ਇੱਕ ਵਾਰ ਪੈਦਾ ਕਰ ਦਿੱਤਾ, ਅੱਗੇ ਫਿਰ ਉਹਦਾ ਜਿਹੜਾ ਸੀ ਇਸ ਢੰਗ ਨਾਲ ਸਰਕਲ ਚਲਾ ਦਿੱਤਾ ਅੱਗੇ ਉਹਦਾ, ਵਾਰ ਵਾਰ ਫਿਰ ਬਾਅਦ ਵਿੱਚ ਸਭ ਕੁਝ ਆਪੇ ਬਣੀ ਜਾਂਦਾ। ਜਿਵੇਂ ਇਨਵੈਸਟਮੈਂਟ ਹੁੰਦੀ ਕਿਸੇ ਚੀਜ਼ ਦੀ, ਇੱਕ ਵਾਰ ਤਾਂ ਪੈਸਾ ਲਾਉਣਾ ਪੈਂਦਾ, ਬਾਅਦ ਵਿੱਚ ਉਹਦੇ ਉਹ ਸਰਕਲ ਚੋਂ ਹੀ ਪੈਸਾ ਬਣੀ ਜਾਂਦਾ, ਨਿਕਲੀ ਜਾਂਦਾ, ਆਈ ਜਾਂਦਾ, ਜਾਈ ਜਾਂਦਾ, ਫਿਰ ਇਨਵੈਸਟਮੈਂਟ ਚੋਂ ਵਿੱਚੋਂ ਹੀ ਸਾਰਾ ਕੁਝ ਕੱਢੀ ਜਾਈਦਾ। ਪਰਮਾਤਮਾ ਨੇ ਇੱਕ ਵਾਰ ਜਦੋਂ ਆਪਣੀ ਸੱਤਾ ਨਾਲ ਸਾਰੀ ਇਨਵੈਸਟਮੈਂਟ ਕਰਤੀ, ਬਣਾ ਤਾ ਸਾਰਾ ਕੁਝ, ਉਦੋਂ ਬਾਅਦ ਛੱਡ ਦਿੱਤਾ, ਬਦਲੇ ਹੁਣ ਆਪੇ ਬੀਜ ਆਪੇ ਹੀ ਖਾਹ ਦੀ ਹੁਕਮ ਅਨੁਸਾਰ ਉਹ ਸਾਰੀ ਸ੍ਰਿਸ਼ਟੀ ਹੁਣ ਕਰਮ ਕਰੀ ਜਾਂਦੀ, ਬਣੀ ਜਾਂਦੀ ਹੈ, ਲੇਖੇ ਪਈ ਜਾਂਦੇ ਨੇ, ਮਿਟੀ ਜਾਂਦੇ ਨੇ, ਭੁਗਤੀ ਜਾਂਦੇ ਹੈ, ਖਾਈ ਜਾਂਦੇ ਹੈ। ਫਿਰ ਜਿਸ ਕਿਸੇ ਤੇ ਕਿਰਪਾ ਹੁੰਦੀ ਉਹਨੂੰ ਇੱਕ ਨਾ ਭਾਣਾ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ ਵੀ ਕਰੀ ਜਾਂਦੇ। ਇਹੋ ਲੇਖਾ ਲਿਖ ਜਾਣਾ ਕੋਏ, ਜੇ ਕੋਈ ਸਿੱਧ ਕਹੇ ਕਿ ਇਸ ਲੇਖੇ ਨੂੰ ਮੈਂ ਲਿਖ ਕੇ ਜਾਣਦਾ, ਤਾਂ ਮਹਾਰਾਜ ਕਹਿੰਦੇ ਅਸੀਂ ਉਸ ਪਾਛੋਂ ਪੁੱਛਦੇ ਹਾਂ, ਕਿਉਂਕਿ ਸਿਆਣਾ ਬੰਦਾ ਅੱਗਿਓਂ ਅੜਨੋਂ ਨਹੀਂ ਹਟਦਾ, ਜਿਹੜਾ ਮਾੜੇ ਚਾਰ ਕਲਮਾਂ ਪੜ੍ਹ ਲਈਆਂ, ਕਿਤਾਬਾਂ ਪੜ੍ਹ ਲਈਆਂ, ਉਹ ਅੜਦਾ ਜ਼ਰੂਰ ਹੈ। ਸਧਾਰਨ ਬੰਦਾ, ਸਧਾਰਨ ਬੰਦੇ ਨੂੰ ਕੋਈ ਉਹਦਾ ਬਈ ਲੇਖਾ ਨਹੀਂ ਹੈ ਕੋਈ, ਉਹ ਅੱਗਿਓਂ ਕਹਿੰਦਾ ਹਾਂ ਬਈ ਉਹਦਾ ਕੋਈ ਲੇਖਾ ਨਹੀਂ, ਉਹ ਤਾਂ ਇੱਥੇ ਗੱਲ ਮੁਕਾ ਦਿੰਦਾ। ਪਰ ਜਿਹੜਾ ਹੁਣ ਬੰਦਾ ਕੰਪਿਊਟਰ ਜਾਣਦਾ, ਜਿਹੜਾ ਬੰਦਾ ਹਿਸਾਬ ਕਿਤਾਬ ਕੱਢਣੇ ਜਾਣਦਾ, ਜਿਹੜਾ ਬੰਦਾ ਕੈਲਕੂਲੇਟਰ ਚਲਾਉਣਾ ਜਾਣਦਾ, ਉਹ ਕਹਿੰਦਾ ਮੈਂ ਕੱਢ ਕੇ ਦਿਖਾਵਾਂਗਾ ਤੈਨੂੰ, ਹੁਣ ਇਹ ਨਹੀਂ ਚੱਲਣਾ ਕੰਮ। ਜਦੋਂ ਉਹ ਸਾਰੇ ਪਾਸਿਓਂ ਹੰਭ ਜਾਂਦਾ, ਬੰਬੇ ਤੋਂ ਜਾਂਦੇ ਨੇ ਉਹ ਖੋਜ ਕਰਨ ਸਮੁੰਦਰ ਦੀ, ਸਾਰੇ ਦੇਸ਼ਾਂ ਨਾਲ ਹੀ ਲਿੰਕ ਹੁੰਦੇ ਉਹਨਾਂ ਦੇ, ਵੀ ਸਮੁੰਦਰ ਕਿੰਨਾ ਡੂੰਘਾ, ਕੰਪਿਊਟਰ ਦੱਸਦਾ ਇੱਥੇ ਇੰਨਾ ਡੂੰਘਾ, ਇੱਥੇ ਇੰਨਾ ਡੂੰਘਾ। ਉਹ ਕਈ ਸਾਲ ਪਹਿਲਾਂ 98 'ਚ ਮਿਲਿਆ ਸੀ ਸਿੰਘ, ਕਹਿੰਦਾ ਸਮੁੰਦਰ 'ਚ ਅਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਪਤਾ ਲਾਉਂਦੇ ਹਾਂ, ਕਿਤੇ ਪਾਣੀ ਕਾਲਾ, ਕਿਤੇ ਪਾਣੀ ਹਰੇ ਜਿਹੇ ਰੰਗ ਦਾ, ਕਿਤੇ ਨੀਲੇ ਰੰਗ ਦਾ। ਸਮੁੰਦਰ ਵਿੱਚ ਵੀ ਦਰਿਆ ਚੱਲਦੇ ਨੇ ਅਲੱਗ ਅਲੱਗ ਕਿਸਮ ਦੇ, ਕਹਿੰਦਾ ਉੱਥੇ ਹੋਰ ਹੀ ਕੁਛ ਹੁੰਦਾ ਰਹਿੰਦਾ। ਕਹਿੰਦੇ ਇੱਕ ਵਾਰ ਅਸੀਂ ਖੋਜ ਕਰੀਏ ਵੀ ਕਿੰਨਾ ਡੂੰਘਾ ਕਿੰਨਾ ਡੂੰਘਾ, ਇੱਕ ਜਗ੍ਹਾ ਕੰਪਿਊਟਰ ਜਵਾਬ ਹੀ ਦੇ ਗਿਆ, ਕਹਿੰਦੇ ਇੱਥੇ ਕੀ ਹੈ, ਕਹਿੰਦੇ ਇਹ ਪਤਾ ਹੀ ਨਹੀਂ ਲੱਗ ਰਿਹਾ, ਇੰਨੀ ਡੂੰਘਾਈ ਆ ਕੰਪਿਊਟਰ ਦੀ, ਬਸ ਬਸ ਹੋ ਗਈ ਉੱਥੇ ਜਾ ਕੇ। ਇਸ ਕਰਕੇ ਜਿਹੜੀਆਂ ਚੀਜ਼ਾਂ ਰੱਬ ਜੀ ਨੇ ਬਣਾਈਆਂ ਉਹਨਾਂ ਦਾ ਅੰਤ, ਬੰਦਾ ਜਿੰਨਾ ਜ਼ਿਆਦਾ ਪੜ੍ਹਿਆ ਉਹ ਜ਼ਿਆਦਾ ਗੇੜੇ ਖਾ ਖੂ ਕੇ ਉੱਥੇ ਆਉਂਦਾ, ਅਨਪੜ੍ਹ ਕਹਿੰਦਾ ਮੈਨੂੰ ਹੁਣੇ ਹੀ ਰਹਿਣ ਦੇ ਤੂੰ ਇੱਥੇ। ਕਿਉਂ? ਕਈ ਕਹਿੰਦੇ ਸੰਤਾਂ ਜੀ ਵਾਹਿਗੁਰੂ ਵਾਹਿਗੁਰੂ ਆਉਂਦਾ, ਅਸੀਂ ਅਨਪੜ੍ਹ ਬਾਣੀ ਨਹੀਂ ਪੜ੍ਹ ਸਕਦੇ। ਮੈਂ ਸ਼ੁਕਰ ਕਰੋ, ਜੇ ਪੜ੍ਹ ਲਿਖ ਜਾਂਦੇ ਬਹੁਤੇ ਗੇੜੇ ਖਾਂਦੇ, ਬਹੁਤੇ ਚੱਕਰਾਂ 'ਚ ਪੈਂਦੇ। ਵਾਹਿਗੁਰੂ ਵਾਹਿਗੁਰੂ ਤਾਂ PhD ਹੈ, ਇੱਕੋ ਹੀ ਅੱਖਰ 'ਤੇ ਕਰ ਲਓ ਅਭਿਆਸ, ਇਸੇ 'ਤੇ ਪ੍ਰਾਪਤੀ। ਪੜ੍ਹੇ ਲਿਖੇ ਨੂੰ ਜਦੋਂ ਰੱਬ ਨੇ ਹੋਰ ਢੰਗ ਨਾਲ ਪਾਇਆ, ਆਹ ਗੱਲ ਉਹ ਗੱਲ ਕਰਦਿਆਂ 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 ਆਉਣਾ ਉਹਨੇ ਵੀ ਵਾਹਿਗੁਰੂ ਮੰਤਰ 'ਤੇ ਹੀ ਆ। ਸੋ ਇਸ ਕਰਕੇ ਅਖੀਰ ਤਾਂ ਇੱਕੋ ਥਾਂ ਨਿਬੇੜਾ ਹੋਣਾ। ਮਹਾਰਾਜ ਕਹਿੰਦੇ ਤੁਸੀਂ ਜ਼ਿਆਦਾ ਹੈਗੇ ਵੀ ਸਾਨੂੰ ਗਿਆਨ ਹੈ, ਫਿਰ ਇਹ ਦੱਸੋ ਕਿ ਲੇਖਾ ਲਿਖਿਆ ਕੀਤਾ ਹੋਵੇ ਤਾਂ ਲੇਖਾ ਲਿਖਿਆ ਕਿੰਨਾ ਕੁ ਹੋਵੇਗਾ, ਕਿੰਨਾ ਕੁ ਵੱਡਾ ਲੇਖਾ ਲਿਖੇਗਾ ਤੂੰ ਪਰਮਾਤਮਾ ਦਾ। ਕੀਤਾ ਤਾਣ ਸਵਾਲਿਆ ਰੂਪ, ਉਹ ਪਰਮਾਤਮਾ ਦਾ ਤਾਣ ਬਲ ਕਿੰਨਾ ਕੁ ਹੈ, ਅਤੇ ਉਹਦੇ ਸੁੰਦਰ ਰੂਪ ਦੀ ਸਵਾਲਿਆ ਸ਼ਲਾਘਾ ਭਾਵ ਸਿਫਤ ਕਿੰਨੀ ਕਰੇਗਾ ਤੂੰ। ਕੀਤਾ ਤਾਣ, ਤਾਣ ਦਾ ਅਰਥ ਹੈ ਬਲ, ਗਾਵੇ ਕੋ ਤਾਣ ਹੋਵੇ, ਕਿਸੇ ਤਾਣ ਪਹਿਲਾਂ ਆ ਚੁੱਕਿਆ। ਸਵਾਲਿਆ ਰੂਪ, ਰੂਪ ਦੀ ਸਵਾਲਿਆ ਸੁੰਦਰਤਾ ਭਾਵ ਸ਼ਲਾਘਾ ਸਿਫਤ ਕਿੰਨੀ ਕਰੇਗਾ ਤੂੰ, ਕਿਤਨਾ ਕੁ ਕਿਸੇ ਚ ਬਲ ਹੈ ਕਿ ਉਹ ਪਰਮਾਤਮਾ ਦੇ ਸੁੰਦਰ ਸਰੂਪ ਦੀ ਜਿਹੜੀ ਸ਼ਲਾਘਾ ਕਰ ਸਕੇ। ਸਵਾਲਿਆ ਹੋ, ਪਾਠ ਦੀ ਸੁਧਾਈ ਵੀ ਨਾਲ ਅਤੇ ਨਾਲ ਅਰਥ ਵੀ ਜਾਣ ਲੈਣਾ ਜ਼ਰੂਰੀ ਹੋਵੇਗਾ। ਕੇਤੀ ਦਾਤ ਜਾਣੈ ਕੌਣ ਕੂਤ, ਐਸਾ ਕੌਣ ਕਿਹੜਾ ਕੂਤ ਤੋਂ ਭਾਵ ਕਵੱਤ ਵਾਲਾ ਭਾਵ ਬਲ ਵਾਲਾ ਹੈ, ਕਿਹੜਾ ਕੂਤ ਦਾ ਭਾਵ ਕਥੀਰਾ ਭਾਵ ਕਥਨ ਕਰਨ ਵਾਲਾ ਹੈ। ਸੋ ਕੂਤ ਹੁੰਦਾ ਕੱਛਣ ਵਾਲਾ, ਕਾਨੂੰ ਕੋ ਮੁਨਸ਼ੀ, ਜੋ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਕੋਈ ਮੁਨਸ਼ੀ ਜਾਣ ਸਕਦਾ। ਸੋ ਇਹ ਪਹਿਲਾਂ ਹੁੰਦੇ ਸੀ ਅੱਖਰ, ਮੁਨਸ਼ੀ ਨੂੰ ਪੁਰਾਣੇ ਟਾਈਮਾਂ 'ਚ ਕੂਤੀਆ ਕਹਿੰਦੇ ਸੀ, ਭਾਵ ਕੱਛਣ ਵਾਲਾ, ਮਿਹਨਤੀ ਕਰਨ ਵਾਲਾ, ਵੀ ਇੰਨੀ ਤੇਰੀ ਜ਼ਮੀਨ ਹੈ ਕਾਨੂੰ ਗੋ, ਵੀ ਇੰਨੀ ਤੇਰੀ ਜ਼ਮੀਨ ਹੈ, ਇੰਨੀ ਮਿਹਨਤੀ ਕਰਦੇ ਹਾਂ ਅਸੀਂ। ਮਹਾਰਾਜ ਕਹਿੰਦੇ ਜੇ ਹੁਣ ਧਰਤੀ ਕਾਨੂੰ ਗੋ ਨੂੰ ਕਿ ਸਾਰੀ ਧਰਤੀ ਮਿਣ ਸਕਦਾ, ਨਹੀਂ ਮਿਣ ਸਕਦਾ। ਇਸ ਕਰਕੇ ਜਿਹੜੀ ਸਮੁੰਦਰ 'ਚ ਧਰਤੀ ਹੈ ਉਹਨੂੰ ਕੌਣ ਮਿਣੇਗਾ, ਥੱਲੇ ਕੌਣ ਮਿਣੇਗਾ, ਸਾਰੇ ਪਾਸੇ ਦੀ ਮਿਹਨਤੀ ਜਿਹੜੀ ਹੈ ਨਾ, ਕੀਤੀ ਦਾਤ, ਫਿਰ ਧਰਤੀ ਤਾਂ ਚਲੋ ਮਿਣ ਲਈ, ਫਿਰ ਉਹਦੀਆਂ ਦਾਤਾਂ ਨੂੰ ਕੌਣ ਮਿਣੇਗਾ, ਉਹਦੀ ਗਿਣਤੀ ਕੌਣ ਕਰੇਗਾ, ਉਹਦੀ ਆਪਣੀ ਜਿਹੜੀ ਕੂਤ ਖੁਰਾਕ ਹੈ ਉਹਨੂੰ ਕੌਣ ਜਾਣ ਸਕਦਾ, ਖੁਰਾਕ ਦੇ ਰਿਹਾ ਉਹਨੂੰ ਕੌਣ ਜਾਣ ਸਕਦਾ, ਭਾਵ ਕੋਈ ਨਹੀਂ ਜਾਣ ਸਕਦਾ। ਸੋ ਇਸ ਕਰਕੇ ਵਾਹਿਗੁਰੂ ਦੀ ਕਿੰਨੀ ਕੁ ਦਿੱਤੀ ਹੋਈ ਦਾਤ ਹੈ ਇਹਨੂੰ ਕੋਈ ਵੀ ਨਹੀਂ ਜਾਣ ਸਕਦਾ। ਕੀਤਾ ਪਸਾਓ ਏਕੋ ਕਵਾਓ, ਜਿਹਨੇ ਇੱਕ ਕਵਾਓ ਤੋਂ ਭਾਵ ਬਾਣੀ ਨਾਲ ਸਾਰਾ ਜਗਤ ਦਾ ਪਸਾਰਾ ਪਸਾਰ ਦਿੱਤਾ। ਕਵਾਓ ਹੁੰਦਾ ਇੱਕ, ਕਵਾਓ ਦਾ ਮਤਲਬ ਇੱਕ ਵਾਕ, ਇੱਕੋ ਬਚਨ। ਕੀਤਾ ਪਸਾਓ ਪਸਾਰਾ ਏਕੋ ਕਵਾਓ ਤੋਂ ਭਾਵ ਬਚਨ, ਇੱਕ ਬਚਨ ਨਾਲ ਹੀ ਪਸਾਰਾ ਕਰ ਦਿੱਤਾ। ਕਿਹੜਾ? ਪ੍ਰਥਮੈ ਓਅੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋਹ ਰਹਾ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਯੁਗ ਪਏ, ਓਅੰਕਾਰ ਵੇਦ ਨਿਰਮੇ, ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤੇ ਭਵਨ ਸਾਰ। ਇਸ ਕਰਕੇ ਉਹਨੇ ਇੱਕੋ ਅੱਖਰ ਬੋਲਿਆ, ਓਅੰਕਾਰ ਕਹਿ ਕੇ ਰਚਨਾ ਹੋ ਗਈ ਸ੍ਰਿਸ਼ਟੀ ਦੀ, ਜਾਂ ਕਹਿੰਦੇ ਮਾਇਆ ਰੂਪ ਇੱਕ ਕਵਾਓ ਪੁਸ਼ਾਕ ਦੁਆਰਾ ਸਾਰਾ ਜਗਤ ਦਾ ਪਸਾਰਾ ਪਸਾਰ ਦਿੱਤਾ। ਇਸ ਕਰਕੇ ਇਹ ਜਾਂ ਕਾ ਵਾ ਓ ਤੋਂ ਭਾਵ ਅੱਡ ਅੱਡ ਅਰਥ ਵੀ ਬਣਦੇ ਨੇ, ਕਾ ਕਰਤਾ ਬ੍ਰਹਮਾ, ਵਾ ਵਾਹਵਾ ਵਿਸ਼ਨੂੰ, ਓ ਉਮਾਪਤੀ ਸ਼ਿਵ, ਇਹਨਾਂ ਤਿੰਨਾਂ ਦੇਵਤਿਆਂ ਦੇ ਰਾਹੀਂ ਇਹਦਾ ਪਸਾਰਾ ਪਸਾਰਿਆ, ਖੁਦ ਸਾਹਮਣੇ ਨਹੀਂ ਆਉਂਦਾ। ਜੇ ਖੁਦ ਹੀ ਸਾਰੇ ਕੰਮ ਕਰੇ ਤਾਂ ਫਿਰ ਅਤ ਕਥਨੀ ਹੋ ਜਾਂਦੀ ਹੈ। ਉਹਨੇ ਇੱਕ ਅਸੂਲ ਬਣਾਏ ਨੇ, ਅਸੂਲਾਂ ਦੇ ਰਾਹੀਂ ਉਹਨਾਂ ਨੂੰ ਬਣਾ ਕੇ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਇਹਨਾਂ ਨੂੰ ਬਣਾਇਆ। ਕਰਤਾ, ਧਰਤਾ, ਹਰਤਾ, ਇੱਕ ਪਾਸੇ ਧਰਮ ਰਾਜਾ, ਇੱਕ ਪਾਸੇ ਚਿੱਤਰਗੁਪਤਾ, ਇੱਕ ਪਾਸੇ ਮਾਇਆ, ਕਿੰਨਾ ਪਸਾਰਾ ਪਸਾਰਿਆ ਪਰਮੇਸ਼ਰ ਨੇ। ਤਿਸ ਤੇ ਹੋਏ ਲੱਖ ਦਰੀਆ, ਜਗਤ ਦੇ ਪ੍ਰਬੰਧ ਵਾਸਤੇ ਪਰਮਾਤਮਾ ਤੋਂ ਪ੍ਰਤੱਖ ਲੱਖਾਂ ਦਰਿਆ ਬਣੇ ਨੇ। 999 ਨਦੀ ਕੁੱਲ ਸਮੁੰਦਰ ਚ ਪੈਂਦੀ ਹੈ ਤੇ ਲੱਖਾਂ ਹੀ ਦਰਿਆ ਧਰਤੀ ਤੇ ਚੱਲਦੇ ਨੇ। ਸੋ ਇਸ ਕਰਕੇ ਦਰੀਆ ਬੱਦਾ ਰਾਰੇ ਬਿਹਾਰੀ, ਜਿੱਥੇ ਵੀ ਇਹ ਪਾਠ ਹੋਣਾ, ਤੂੰ ਦਰੀਆਓ ਸਭ ਤੁਝੀ ਮਾਂ ਹੈ, ਤੂੰ ਦਰੀਆਓ ਦਾਨਾ ਬੀਨਾ, ਕਦੇ ਰਾਰੇ ਨੂੰ ਸਿਹਾਰੀ ਨਹੀਂ ਆਵੇਗੀ ਦਰਿਆਓ ਦੇ ਅੱਖਰ ਚ, ਕਿਉਂਕਿ ਦਰ ਅੱਖਰ ਹੈ ਦਰਵਾਜ਼ਾ। ਇਸ ਕਰਕੇ ਤਿਸਤੇ ਹੋਏ ਲੱਖ ਦਰਿਆਓ ਨਹੀਂ ਕਹਿਣਾ, ਦਰ ਆਓ, ਦਰ ਆਓ, ਦਰਵਾਜ਼ੇ ਚ ਲੰਘ ਆਓ, ਦਰ ਆਓ ਦਾ ਭਾਵ ਹੈ ਦਰੀਆਓ। ਤਿਸਤੇ ਹੋਏ ਲੱਖ ਦਰੀਆਓ, ਫਿਰ ਉਹ ਪਰਮਾਤਮਾ ਤੋਂ, ਤਿਸ ਦਰਿਆਓ ਤੋਂ, ਦਵੀ ਭੂਤ ਪਰਮਾਤਮਾ ਤੋਂ ਲੱਖਾਂ ਹੀ ਜੀਵ ਪੈਦਾ ਹੋ ਗਏ। ਮਹਾਰਾਜ ਕਹਿੰਦੇ ਕੋਈ ਅੰਤ ਨਹੀਂ ਪਾ ਸਕਦਾ। ਕੁਦਰਤ ਕਵਣ ਕਹਾ ਵਿਚਾਰ, ਕਿਸ ਦੇ ਵਿੱਚ ਕੁਦਰਤ ਹੈ ਭਾਵ ਕਿਸ ਸ਼ਕਤੀ ਹੈ ਜੋ ਉਹਦੇ ਵਿਚਾਰ ਨੂੰ ਕਥਨ ਕਰੇ। ਕੁਦਰਤ ਤੋਂ ਭਾਵ ਸ਼ਕਤੀ ਆਪ ਹੀ ਕੀ ਚੀਜ਼ ਹੈ ਜੋ ਪਰਮਾਤਮਾ ਦੇ ਵਿਚਾਰ ਕਰ ਸਕੇ। ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਪਰਮਾਤਮਾ ਨੇ ਆਪ ਨਹੀਂ ਕੁਝ ਕਰਨਾ, ਹੁਣ ਤਾਂ ਸਿਰਫ ਇੱਛਾ ਕੀਤੀ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਉਹ ਇੱਛਾ ਦਾ ਨਾਮ ਹੀ ਮਾਇਆ ਹੈ, ਉਹ ਇੱਛਾ ਦਾ ਮਤਲਬ ਹੀ ਕੁਦਰਤ ਹੈ। ਆਪ ਤੇ ਪਰਮਾਤਮਾ ਜਿਵੇਂ ਰਾਸ਼ਟਰਪਤੀ ਬੈਠਾ ਉੱਪਰ, ਬਸ ਉਹ ਨਹੀਂ ਕੁਛ ਕਰਦਾ, ਪ੍ਰਧਾਨ ਹੀ ਮੰਤਰੀ ਸਾਰਾ ਕੁਛ ਕਰਦਾ ਦੇਖਦਾ। ਇਹ ਪਰਮਾਤਮਾ ਨੇ ਇਹਨੂੰ ਪ੍ਰਧਾਨ ਬਣਾਤਾ ਮਾਇਆ ਨੂੰ, ਤੇ ਇਹ ਮਾਇਆ ਪ੍ਰਧਾਨ ਸ੍ਰਿਸ਼ਟੀ ਦੇ ਉੱਤੇ ਇਹੀ ਬਣਾਉਂਦੀ, ਢਾਉਂਦੀ, ਕਰਦੀ, ਉਹਦੇ ਹੁਕਮ ਸਾਰਾ ਕੁਛ ਕਰਦੀ। ਇਹੀ ਕੁਦਰਤ ਹੈ, ਇਹੀ ਚੰਡੀ ਹੈ, ਜਿਹਨੂੰ ਦਸਵੇਂ ਪਾਤਸ਼ਾਹ ਚੰਡੀ, ਉਹ ਇੱਕ ਹੋਰ ਮਤ ਵਿੱਚ ਲੋਕ ਚੰਡੀ ਕਿਸੇ ਹੋਰ ਨੂੰ ਮੰਨਦੇ ਹੋਣੇ, ਪਰ ਇੱਥੇ ਮਹਾਰਾਜ ਨੇ ਚੰਡੀ ਕਰਤਾ, ਧਰਤਾ, ਹਰਤਾ ਇਸ ਸ਼ਕਤੀ ਨੂੰ ਕਿਹਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦ੍ਰਵੀ ਭੂਤ ਕਿਰਪਾਲੂ ਵਾਹਿਗੁਰੂ ਨੇ ਇਹ ਚੰਡੀ ਕਹਿ ਲਓ, ਚਾਹੇ ਕੁਦਰਤ ਕਹਿ ਲਓ, ਪਰਮਾਤਮਾ ਦੀ ਸ਼ਕਤੀ ਕਹਿ ਲਓ ਜਾਂ ਮਾਇਆ ਕਹਿ ਲਓ, ਇਹ ਸਾਰੀ ਇੱਕੋ ਹੀ ਰੂਪ ਨੇ। ਉਹਦੇ ਰਾਹੀਂ ਪਰਮਾਤਮਾ ਨੂੰ ਮਾਇਆ, ਖੁਦ ਸ਼ਕਤੀ ਵੀ ਉਹਦਾ ਵਰਣਨ ਨਹੀਂ ਕਰ ਸਕਦੀ ਪਰਮਾਤਮਾ ਦਾ, ਸ਼ਕਤੀ ਤੋਂ ਭਾਵ ਮਾਇਆ ਕੁਦਰਤ। ਮੇਰੇ ਵਿੱਚ ਇਤਨੀ ਸ਼ਕਤੀ ਬਲ ਕਿੱਥੇ ਹੈ ਜੋ ਮੈਂ ਵੀ ਉਹਦੇ ਵਿਚਾਰ ਨੂੰ ਕਹਾਂ, ਮੈਂ ਵੀ ਨਹੀਂ ਕਥਨ ਕਰ ਸਕਦਾ। ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਵਾਰਿਆ ਨਾ ਜਾਵਾ ਇੱਕ ਵਾਰ। ਮਹਾਰਾਜ ਕਹਿੰਦੇ ਸਿੱਧੋ ਪਰਮਾਤਮਾ ਦਾ ਇੱਕ ਵਾਰ ਤੋਂ ਭਾਵ ਵਾਲ, ਇੱਕ ਰੋਮ ਵੀ ਵਾਰਿਆ ਨਾ ਜਾਵਾ, ਕਥਨ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਕਹੋ ਉਹਦੇ ਤੇ ਇੱਕ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਨੇ, ਮੈਂ ਉਹਨੂੰ ਕਿੱਥੋਂ ਕਥਨ ਕਰ ਦਿਆਂਗਾ, ਤੁਸੀਂ ਕਿੱਥੋਂ ਕਥਨ ਕਰ ਦੇਵੋਂਗੇ। ਇੱਕ ਵਾਰ ਵੀ ਬਲਿਹਾਰ ਕੁਰਬਾਨ ਨਹੀਂ ਜਾਂਦਾ, ਭਾਵ ਅਨੇਕਾਂ ਵਾਰੀ ਕੁਰਬਾਨ ਜਾਂਦਾ, ਇੱਕ ਵਾਰ ਭਾਵ ਦਿਨ ਵਿੱਚ ਨਹੀਂ, ਭਾਵ ਸੱਤਾਂ ਹੀ ਵਾਰਾਂ ਵਿੱਚ ਬਲਿਹਾਰ ਕੁਰਬਾਨ ਜਾਂਦਾ। ਜੋ ਇੱਕ ਵਾਰ ਵੀ ਸਤਸੰਗਤ ਰੂਪੀ ਵਾਰ ਵਿੱਚ ਆ ਗਿਆ ਨਾ, ਮੁੜ ਉਹ ਜਨਮ ਮਰਨ ਦੇ ਗੇੜੇ 'ਚ ਨਹੀਂ ਪੈਂਦਾ, ਕਿਉਂਕਿ ਸਤਸੰਗਤ ਰੂਪ ਦਰਵਾਜ਼ਾ ਸਭ ਸਾਧਨਾ ਤੋਂ ਉੱਚਾ, ਉਹ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਹੈ। ਇਹ ਤਾਂ ਊਂ ਆਪਾਂ ਨੂੰ ਸਿਫਤ ਕਰਦੇ ਹਾਂ, ਮੁੱਖ ਰੂਪ ਵਿੱਚ ਤਾਂ ਵਾਰਿਆ ਨੂੰ ਜਾਵਾ ਇੱਕ ਵਾਰ, ਇੱਕ ਵਾਰ ਵੀ ਮੈਂ ਉਹ ਤੋਂ ਵਾਰਿਆ ਨਹੀਂ ਜਾਂਦਾ, ਕੁਰਬਾਨ ਨਹੀਂ ਹੋ ਸਕਦਾ, ਉਹ ਹੈ ਹੀ ਇੰਨਾ ਵੱਡਾ। ਜਿੱਥੇ ਜਾ ਕੇ ਕੀ ਹੁੰਦਾ, ਬਲਿਹਾਰ, ਬਲਿਹਾਰ ਕੀ, ਬਲਿਹਾਰ ਇਹਦਾ ਭਾਵ ਕੀ ਹੈ, ਬਲ ਹਾਰ। ਜਿੱਥੇ ਬੁੱਧੀ ਦਾ ਬਲ ਹਾਰ ਗਿਆ, ਸਰੀਰ ਦਾ ਬਲ ਹਾਰ ਗਿਆ, ਦੌਲਤ ਦਾ ਬਲ ਹਾਰ ਗਿਆ, ਸਾਰੇ ਬਲ ਹਾਰ ਕੇ ਬੰਦਾ ਕਹਿੰਦਾ ਬਲਿਹਾਰ, ਬਲਿਹਾਰ, ਬਲਿਹਾਰ ਜਾਵਾਂ ਤਾਂ ਇੱਥੋਂ, ਹੇ ਵਾਹਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ, ਹੇ ਸਿੱਧੋ ਤੁਹਾਡੇ ਵਾਰਿਆਂ ਵਰਜੇ ਭਾਵ ਰੋਕ ਕੇ ਇੱਥੇ ਨਹੀਂ ਰਹਾਂਗੇ। ਇਸ ਕਰਕੇ ਅਸੀਂ ਤਾਂ ਸੱਚਖੰਡ ਨੂੰ ਜਾਣਾ, ਅਸੀਂ ਤਾਂ ਰਹਿਣ ਵਾਲੇ ਸੱਚਖੰਡ ਵਾਸੀ ਹਾਂ, ਕਿਉਂਕਿ ਸਾਡਾ ਆਪਣਾ ਦੇਸ਼ ਹੈ ਉਹ ਸੱਚਖੰਡ। ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹਿ ਮਹੱਲ, ਬਸ ਅਸੀਂ ਤਾਂ ਪਰਮਾਤਮਾ ਦਾ ਮੁਕਾਬਲਾ ਨਹੀਂ, ਤੁਹਾਨੂੰ ਵੀ ਕਹਿੰਦੇ ਅਸੀਂ ਇਹੀ ਕਹਿੰਦੇ ਹਾਂ। ਵਾਹਿਗੁਰੂ ਅੱਗੇ ਤਾਂ ਇਹੀ ਬੇਨਤੀ ਕਰੋ, ਜੋ ਤੁਦ ਭਾਵੈ ਸਾਈ ਭਲੀ ਕਾਰ, ਇਹ ਮਹਾਰਾਜ ਜੋ ਤੁਹਾਨੂੰ ਪਾਉਂਦਾ ਉਹੀ ਕਾਰ ਭਲੀ, ਆਪਾਂ ਉਹਦੇ ਕੰਮ ਵਿੱਚ ਝੜਿੱਕਾ ਨਾ ਪਾਈਏ, ਉਹਦੇ ਭਾਣੇ ਵਿੱਚ ਦਖਲ ਨਾ ਦੇਈਏ। ਤੁਸੀਂ ਰਿੱਧੀਆਂ ਸਿੱਧੀਆਂ ਦੇ ਆਸਰੇ, ਪਰਮਾਤਮਾ ਨੇ ਜਿਹਦੇ ਕਰਮਾਂ 'ਚ ਨਹੀਂ ਲਿਖਿਆ, ਫਿਰ ਤੁਸੀਂ ਕਹਿੰਦੇ ਮੈਂ ਤੈਨੂੰ ਦਿੰਦਾ, ਮੈਂ ਤੈਨੂੰ ਦਿੰਦਾ, ਉਹਦੇ ਜਦੋਂ ਪਰਮਾਤਮਾ ਦੇ ਕੀਤੀ ਹੋਈ ਭਾਣੇ ਵਿੱਚ ਤੁਸੀਂ ਫਰਕ ਪਾਉਣ ਲੱਗ ਜਾਂਦੇ ਹੋ, ਉਹਦੇ ਸ਼ਰੀਕ ਬਣ ਜਾਂਦੇ ਹੋ, ਉਦੋਂ ਪਰਮਾਤਮਾ ਦੀ ਨਾਰਾਜ਼ਗੀ ਲੈ ਲੈਂਦੇ ਹੋ। ਉਹਦੇ ਹੁਕਮ ਅਨੁਸਾਰ ਕਰਮ ਕਰਿਆ ਕਰੋ। ਤੂੰ ਸਦਾ ਸਲਾਮਤ ਨਿਰੰਕਾਰ, ਜੋ ਨਿਰੰਕਾਰ ਸਦਾ ਸਲਾਮਤ ਸਥਿਤ ਰੂਪ ਹੈ, ਉਹ ਤੁਸੀਂ ਆਪ ਹੀ ਹੋ ਹੇ ਪਰਮਾਤਮਾ, ਤੁਸੀਂ ਆਪ ਹੀ ਹੋ ਹੇ ਗੁਰੂ ਨਾਨਕ ਦੇਵ ਜੀ, ਤੁਸੀਂ ਆਪ ਹੀ ਹੋ। ਇਹ ਬੜੀ ਵੱਡੀ ਚੀਜ਼, ਕਿਉਂਕਿ ਨਿਰੰਕਾਰ ਨੇ ਹੀ ਰੂਪ ਧਾਰਿਆ, ਗੁਰੂ ਨਾਨਕ ਰੂਪ। ਆਮ ਲੋਕ ਮੰਨਣ ਨੂੰ ਤਿਆਰ ਨਹੀਂ ਇਸ ਗੱਲ ਨੂੰ, ਇਸ ਕਰਕੇ ਕਿਉਂਕਿ ਉਹ ਬੁੱਧੀ ਤੱਕ ਜਾਂਦੇ ਨੇ। ਲੋਕ ਕਹਿੰਦੇ ਨੇ ਬਸ ਇਦੂ ਗਾਂਹ ਹੋਰ ਨਹੀਂ ਜੀ ਹੈ ਪੜ੍ਹਾਈ। ਬੁੱਧੀ ਤੱਕ ਦੀ ਪੜ੍ਹਾਈ ਤਾਂ 14 ਵਿਦਿਆ ਨੇ। ਬੁੱਧੀ ਤੋਂ ਉੱਤੇ ਜਿਹੜੀ ਬੁੱਧੀ ਨੂੰ ਲਾਈਟ ਦੇਣ ਵਾਲੀ ਆ, ਉਹ ਆਤਮਾ। ਆਤਮਾ ਵਿੱਚ ਫਿਰ ਪੜ੍ਹਾਈ ਸ਼ੁਰੂ ਹੋ ਜਾਂਦੀ। ਜਦੋਂ ਦੁਨੀਆਂ ਦੀਆਂ 14 ਵਿਦਿਆ ਮੁੱਕ ਜਾਂਦੀਆਂ ਬੁੱਧੀ ਤੋਂ, ਉਦੋਂ ਆਤਮਾ ਦੀ ਪੜ੍ਹਾਈ ਸ਼ੁਰੂ ਹੁੰਦੀ ਇੱਕ ਓਅੰਕਾਰ ਤੋਂ। ਉਸ ਪੜ੍ਹਾਈ ਵਿੱਚ ਜਾ ਕੇ ਜਦੋਂ ਬੰਦੇ ਨੇ ਉਹ ਪੜ੍ਹਾਈ ਕੀਤੀ ਇੱਕ ਓਅੰਕਾਰ ਵਾਲੀ, ਆਤਮਕ ਵਿਦਿਆ ਨਹੀਂ ਲਈ, ਅਧਿਆਤਮਕ ਵਿਦਿਆ ਪ੍ਰਾਪਤ ਨਹੀਂ ਕੀਤੀ, ਉਹ ਬੰਦਾ ਫਿਰ ਕੁਝ ਦੱਸ ਨਹੀਂ ਸਕਦਾ ਕਿਸੇ ਨੂੰ। ਤਾਂ ਸਤਿਗੁਰੂ ਕਹਿੰਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ, ਹੈ ਵਾਹਿਗੁਰੂ ਜੋ ਤੈਨੂੰ ਪਾਉਂਦੀ ਉਹੀ ਕਾਰ ਚੰਗੀ, ਤੂੰ ਉਸਦਾ ਸਲਾਮ ਨਿਰੰਕਾਰ। ਹੇ ਨਿਰੰਕਾਰ ਤੂੰ ਹਮੇਸ਼ਾ ਸਲਾਮਤ ਰਹਿਣ ਵਾਲਾ, ਇਸਤ ਰਹਿਣ ਵਾਲਾ ਹੈ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਕੁਝ ਕਰਨਾ ਕਰਾਉਣਾ। ਇਉਂ ਨਿਧਿਆਸਣ ਦੀ ਪੌੜੀ, ਨਿਧਿਆਸਣ ਦਾ ਸਰੂਪ, ਸ਼ਰਵਣ ਮੰਨਣ ਦੀਆਂ ਪੌੜੀਆਂ ਤੋਂ ਬਾਅਦ ਆਪਾਂ ਸ਼ਰਵਣ ਕੀਤਾ ਇੱਕ ਪੌੜੀ ਵਿੱਚ, ਹੌਲੀ ਹੌਲੀ ਸੁਣ ਸੁਣ ਕੇ ਇਨਸਾਨ ਨੂੰ, ਸ਼ੁਰੂ ਵਿੱਚ ਤਾਂ ਕਿਤੇ ਵੀ ਜਾਓ ਕਿਤੇ ਵੀ ਕੰਮ ਲੱਗਦੇ ਆ, ਕਹਿੰਦੇ ਪਹਿਲਾਂ ਕੰਮ ਸਿੱਖਣਾ ਪਵੇਗਾ, ਮਹੀਨਾ ਦੋ ਮਹੀਨੇ ਕੰਮ ਸਿਖਾਈ ਜਾਂਦੇ ਨੇ। ਹੌਲੀ ਹੌਲੀ ਕਹਿੰਦੇ ਹੁਣ ਮੈਨੂੰ ਆ ਗਿਆ, ਥੋੜਾ ਥੋੜਾ ਆ ਗਿਆ। ਅੱਗੇ ਨਾਲੋਂ 10 ਸਾਲਾਂ ਨੂੰ ਉਹ ਸਭ ਦਾ ਉਸਤਾਦ ਬਣਿਆ ਹੁੰਦਾ, ਉਹ ਗਾਂਹ ਲੋਕਾਂ ਨੂੰ ਕੰਮ ਸਿਖਾਉਂਦਾ, 20 ਸਾਲਾਂ ਨੂੰ ਹੋਰ ਟ੍ਰੇਨਡ ਹੋ ਜਾਂਦਾ। ਇਸੇ ਤਰ੍ਹਾਂ ਹੀ ਅਰਥਾਂ ਦਾ ਭਾਵ, ਹੌਲੀ ਹੌਲੀ ਭਗਤੀ ਵਿੱਚ ਚੱਲਣਾ, ਫਿਰ ਅਰਥ ਸਿੱਖਣੇ, ਮਾੜਾ ਮਾੜਾ ਕਰਦਿਆਂ ਕਰਦਿਆਂ ਜੀਵ ਨੂੰ ਅਰਥਾਂ ਦਾ ਗਿਆਨ ਹੋ ਜਾਂਦਾ। ਪਹਿਲਾਂ ਸੁਣਨ ਨੂੰ ਔਖੇ ਲੱਗਦੇ ਨੇ ਵੀ ਆਹ ਅਰਥ ਸਾਨੂੰ ਤਾਂ ਬੜੇ ਔਖੇ ਲੱਗੇ ਨੇ, ਪਰ ਬਾਅਦ ਵਿੱਚ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਮੂਲ ਰੂਪ ਵਿੱਚ ਆਪਾਂ ਭਾਵੇਂ ਹੁਣ ਅਰਥ ਸੁਣੇ ਨੇ, ਕਥਾ ਸੁਣੀ, ਕੀਰਤਨ ਸੁਣਿਆ, ਸਭ ਕੁਝ ਸੁਣਨ ਤੋਂ ਬਾਅਦ ਫੇਰ ਸਾਨੂੰ ਜਿਹੜਾ ਕਹਿਣ ਦਾ ਆਨੰਦ ਆਉਂਦਾ ਵਾਹਿਗੁਰੂ। ਜੇ ਕੱਲੀ ਕਹੀ ਧਰਤੀ ਕੀ ਹੋਈ ਕਿਸੇ ਬੰਦੇ ਨੂੰ? ਧਰਤੀ ਦੀਆਂ ਸਾਰੀਆਂ ਚੀਜ਼ਾਂ ਜਦੋਂ ਗਣਾਉਂਦੇ ਆ ਫੇਰ ਕਹੀਏ ਧਰਤੀ, ਫਿਰ ਹੋਰ ਢੰਗ ਨਾਲ ਕਹਿੰਦਾ। ਸੋ ਇਸ ਕਰਕੇ ਜਦੋਂ ਆਪਾਂ ਕਿਸੇ ਚੀਜ਼ ਦਾ ਵਰਣਨ ਕਰਦੇ ਹਾਂ, ਜੇ ਬਿਨਾਂ ਦੇਖਿਆ ਹੀ ਕੋਈ ਬੰਦਾ ਥੱਲੇ ਬੇਸਮੈਂਟ 'ਚ ਰਹੇ ਜੰਮਦੇ ਤੋਂ 10 ਸਾਲਾਂ ਤੱਕ, ਬਾਹਰ ਹੀ ਨਾ ਕੱਢੀਏ ਕਦੇ, ਉਹਨੂੰ ਕੋਈ ਅਸਮਾਨ ਨੀਲਾ ਹੈ, ਉਹਨੂੰ ਤਾਂ ਇਹ ਵੀ ਨਹੀਂ ਪਤਾ ਨੀਲਾ ਕੀ ਹੁੰਦਾ, ਤਾਰੇ ਕੀ ਨੇ, ਅਸਮਾਨ ਬੜਾ ਵਧੀਆ, ਉਹਨੇ ਕਿਉਂਕਿ ਦੇਖਿਆ ਹੀ ਨਹੀਂ। ਕਹਿ ਅਸਮਾਨ ਅਸਮਾਨ ਕਹਿ, ਉਹ 20 ਵਾਰੀ ਅਸਮਾਨ ਕਹੇਗਾ, ਆਕਾਸ਼ ਕਹੇਗਾ, ਪਰ ਉਹ ਆਕਾਸ਼ ਅੱਖਰ ਹੀ ਕਹਿੰਦਾ, ਉਹਦੇ ਧਿਆਨ ਵਿੱਚ ਆਕਾਸ਼ ਨਹੀਂ ਆਇਆ ਕਿ ਕਿਹਾ ਜਾ। ਜਿੱਦਣ ਉਹਨੂੰ ਬਾਹਰ ਕੱਢਿਆ ਬੇਸਮੈਂਟ ਤੋਂ 10 ਸਾਲਾਂ ਬਾਅਦ, ਕਹਿੰਦੇ ਉਹ ਦੇਖ ਉੱਪਰ ਆਕਾਸ਼ ਨੀਲਾ ਹੈ, ਥੋੜੀ ਦੇਰ ਨੂੰ ਜੋ ਹਨੇਰਾ ਹੋਇਆ ਤਾਰੇ ਆ ਗਏ, ਇਹ ਕੀ ਕਹਿੰਦੇ, ਇਹ ਆਕਾਸ਼ ਆ, ਚੰਦਰਮਾ ਤਾਰੇ ਹੈ। ਹੁਣ ਉਹਦੇ ਮਨ ਦੇ ਅੰਦਰ ਆਕਾਸ਼ ਦਾ ਅਕਸ ਬਣ ਜਾਂਦਾ। ਜੇ ਹੁਣ ਉਹਨੂੰ ਕਹਾਂਗੇ ਆਕਾਸ਼ ਨੀਲਾ, ਤਾਂ ਆਕਾਸ਼ ਹਾਂ ਨੀਲਾ ਹੈ, ਆਕਾਸ਼ ਵਿੱਚ ਤਾਰੇ ਨੇ, ਗਗਨ ਮਹਿਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲੇ ਆਲੋ ਪਵਨ ਚਵਰੋ ਕਰੇ, ਸਗਲ ਬਦਰਾਏ ਫੂਲੰਤ ਜੋਤੀ। ਜਦੋਂ ਹੁਣ ਉਹਨੂੰ ਆਕਾਸ਼ ਕਿਹਾ ਤਾਂ ਆਕਾਸ਼ ਕਿੱਡਾ ਵੱਡਾ ਉਹਦੇ ਦਿਮਾਗ 'ਚ ਆ ਗਿਆ, ਮਨ 'ਚ ਆ ਗਿਆ, ਅਕਸ ਬਣ ਗਿਆ। ਜਦੋਂ ਆਪਾਂ ਵਾਹਿਗੁਰੂ ਕਹੀਏ, ਕਿਸੇ ਨੂੰ ਕਹਿ ਵੀ ਵਾਹਿਗੁਰੂ, ਉਹਨੂੰ ਨਹੀਂ ਪਤਾ, ਪਰ ਜਦੋਂ ਉਹਨੂੰ ਕਥਾ ਸੁਣਾਈ, ਜਪਜੀ ਸਾਹਿਬ ਦੀ ਸਾਰੀ ਕਥਾ ਜੇ ਸੁਣਾ ਕੇ ਕਹੀਏ, ਇੰਨਾ ਵਿਸਥਾਰ ਜਪਜੀ ਸਾਹਿਬ ਦੀ ਕਥਾ 'ਚ ਹੈ, ਇੰਨਾ ਕੁਝ ਦੱਸਿਆ ਮਹਾਰਾਜ ਨੇ, ਇਹ ਸਾਰਾ ਕੁਝ ਕੀ ਹੈ, ਅਖੀਰ ਤੇ ਨਿਚੋੜ ਜਿੰਨੀ ਨਾਮ ਤੇ ਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖਜਲੇ ਕੀਤੀ ਛੁੱਟੀ ਨਾਲ। ਕਹਿੰਦੇ ਹੁਣ ਕਹਿ ਵਾਹਿਗੁਰੂ, ਹੁਣ ਕਹਿ ਇੱਕ ਓਅੰਕਾਰ, ਫਿਰ ਸਮਝ ਲੱਗੀ ਇੱਕ ਓਅੰਕਾਰ ਕੀ ਹੈ, ਵਾਹਿਗੁਰੂ ਕੀ ਹੈ। ਫਿਰ ਆਪ ਮੁਹਾਰੇ ਕਹਿੰਦਾ, ਹੁਣ ਤਾਂ ਧੱਕੇ ਨਾਲ ਕਹਾਉਂਦੇ ਆ, ਫਿਰ ਆਪੇ ਹੀ ਕਹੀ ਜਾਂਦਾ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। वाहे गुरु वाहे गुरु। 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 सतनाम वाहे गुरु सतनाम वाहे गुरु। सतनाम वाहे गुरु सतनाम वाहे गुरु। एक ओंकार वाहे गुरु एक ओंकार वाहे गुरु। सतनाम वाहे गुरु सतनाम वाहे गुरु। कर्ता पुरख वाहे गुरु कर्ता पुरख वाहे गुरु। निरपौ वाहे गुरु निरपौ वाहे गुरु। निरवैर वाहे गुरु निरवैर वाहे गुरु। अकाल मूरत वाहे गुरु अकाल मूरत वाहे गुरु। अजूनी सैपं वाहे गुरु अजूनी सैपं वाहे गुरु। गुरप्रसाद वाहे गुरु गुरप्रसाद वाहे गुरु। जप आद सच वाहे गुरु जप आद सच वाहे गुरु। जुगाद सच वाहे गुरु जुगाद सच वाहे गुरु। हैप्पी सच वाहे गुरु हैप्पी सच वाहे गुरु। नानक होसी पी सच वाहे गुरु नानक होसी पी सच वाहे गुरु। वाहे गुरु वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु।